ਜੂਨ 1984 ਦੇ ਵਿੱਚ ਸਿੱਖ ਇਤਿਹਾਸ ਦੇ ਤੀਜੇ ਵੱਡੇ ਘੱਲੂਘਾਰੇ ਦੀ ਸ਼ੁਰੂਆਤ ਹੋਈ, ਜਦੋਂ ਹਿੰਦੁਸਤਾਨ ਦੀ ਹਕੂਮਤ ਦੇ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਅਨੇਕਾਂ ਗੁਰਧਾਮਾਂ ਦੇ ਉੱਪਰ ਭਾਰਤੀ ਫੌਜ ਦੇ ਵੱਲੋਂ ਹਮਲਾ ਕਰਵਾਇਆ ਗਿਆ। ਇਸ ਹਮਲੇ ਦੀ ਜਿਹੜੀ ਵਿਆਪਕਤਾ ਆ ਉਹਦੇ ਕਈ ਪਸਾਰ ਨੇ ਜਿਹੜੇ ਬਣਦੇ ਆ, ਅਤੇ ਬੀਤੇ 41 ਸਾਲਾਂ ਦੇ ਦੌਰਾਨ ਸਿੱਖਾਂ ਨੇ ਉਹਨਾਂ ਪਸਾਰਾਂ ਨੂੰ ਸਮਝਣ ਦੇ ਵਾਸਤੇ ਕਾਫੀ ਯਤਨ ਕੀਤਾ। ਬਹੁਤ ਸਾਰੀਆਂ ਗੱਲਾਂ ਨੇ ਜੋ ਸਾਡੀ ਸਮਝ ਦਾ, ਸਾਡੀ ਸਮੂਹਿਕ ਸਮਝ ਦਾ ਹਿੱਸਾ ਬਣੀਆਂ ਨੇ। ਜਦੋਂ ਅਸੀਂ ਸੰਸਾਰ ਦੇ ਵਿੱਚ ਗੁਰਸੰਗਤ ਦੇ ਤੌਰ ਦੇ ਉੱਤੇ ਜਾਂ ਖਾਲਸਾ ਪੰਥ ਦੇ ਤੌਰ ਦੇ ਉੱਪਰ ਵਿਚਰਦੇ ਹਾਂ ਤਾਂ ਇਹ ਗੱਲ ਮਹਿਸੂਸ ਕਰਦੇ ਹਾਂ ਕਿ ਪਿਛਲੇ 41 ਸਾਲਾਂ ਦੇ ਦੌਰਾਨ ਇਸ ਘੱਲੂਘਾਰੇ ਦੇ ਬਾਰੇ ਦੇ ਵਿੱਚ ਸਾਡੀ ਜਿਹੜੀ ਸਾਂਝੀ ਸਮਝ ਹੈ ਉਹ ਵੱਖ ਵੱਖ ਰੂਪ ਦੇ ਵਿੱਚ ਨਵੀਆਂ ਗੱਲਾਂ ਉਹਦੇ ਵਿੱਚ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ, ਇਕੱਲੀਆਂ ਤੱਥਾਂ ਦੇ ਰੂਪ ਦੇ ਵਿੱਚ ਹੀ ਨਹੀਂ, ਉਸ ਤੋਂ ਇਲਾਵਾ ਵੀ। ਉਂਝ ਤਾਂ ਜਿਹੜੀਆਂ ਵੀ ਸਿੱਖ ਸੁਰਤ ਦੇ ਨਾਲ, ਗੁਰਮਤ ਦੇ ਨਾਲ, ਸਿੱਖ ਪਰੰਪਰਾ ਦੇ ਨਾਲ, ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਸੀਗੀਆਂ, ਉਹਨਾਂ ਨੇ ਜਦੋਂ ਇਹ ਘਟਨਾਕ੍ਰਮ ਵਾਪਰਿਆ, ਜਦੋਂ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਅਤੇ ਹੋਰਨਾਂ ਗੁਰਧਾਮਾਂ ਦੇ ਉੱਪਰ ਹਮਲਾ ਹੋਇਆ, ਉਹਨਾਂ ਨੇ ਉਦੋਂ ਹੀ ਇਹਦੀ ਅਸਲੀ ਤਾਸੀਰ ਜਿਹੜੀ ਸੀਗੀ ਉਹਨੂੰ ਪਛਾਣ ਲਿਆ। ਸਿਰਫ ਸਿੱਖਾਂ ਦੇ ਵਿੱਚੋਂ ਹੀ ਨਹੀਂ, ਗੈਰ ਸਿੱਖਾਂ ਦੇ ਵਿੱਚੋਂ ਵੀ ਜਿਹੜੇ ਹਿੱਸੇ ਗੁਰੂ ਘਰ ਦੀ ਵਡਿਆਈ ਦੇ ਨਾਲ ਜੁੜੇ ਹੋਏ ਸੀਗੇ, ਉਹ ਭਾਵੇਂ ਦੂਜੇ ਮਜ਼ਹਬਾਂ ਦੇ, ਦੂਜੇ ਧਰਮਾਂ ਦੇ ਨਾਲ ਸੰਬੰਧਿਤ ਹੋਣ, ਉਹਨਾਂ ਨੇ ਵੀ ਇਸ ਗੱਲ ਨੂੰ ਪਛਾਣ ਲਿਆ ਕਿ ਇਹ ਜੋ ਕੁਝ ਵਾਪਰਿਆ ਆ ਇਹ ਕੋਈ ਸਧਾਰਨ ਘਟਨਾ ਨਹੀਂ ਹੈ, ਇਹ ਸਿੱਖ ਇਤਿਹਾਸ ਦਾ ਨਵਾਂ ਘੱਲੂਘਾਰ ਆ ਜਿਹੜਾ ਆ ਉਹ ਸ਼ੁਰੂ ਹੋਇਆ। ਮੈਂ ਇੱਕ ਮਿਸਾਲ ਤੁਹਾਡੇ ਨਾਲ ਸਾਂਝੀ ਕਰ ਸਕਦਾ ਕਿ ਪਾਕਿਸਤਾਨ ਵਾਲਾ ਜਿਹੜਾ ਪੰਜਾਬ ਹੈ ਉਹਦੇ ਇੱਕ ਕਵੀ ਹੋਏ ਨੇ ਅਫਜ਼ਲ ਅਹਿਸਨ ਰੰਧਾਵਾ, ਉਹ ਧਰਮ ਦੇ ਪੱਖੋਂ ਮੁਸਲਮਾਨ ਨੇ ਪਰ ਉਹ ਗੁਰੂ ਘਰ ਦੀ ਵਡਿਆਈ ਦੇ ਨਾਲ, ਗੁਰੂ ਘਰ ਦੀ ਅਜ਼ਮਤ ਦੇ ਨਾਲ ਉਹਦੇ ਜਾਣੂ ਸੀਗੇ, ਉਹਦੇ ਨਾਲ ਜੁੜੇ ਹੋਏ ਸੀ। ਉਹਨਾਂ ਨੇ 9 ਜੂਨ 1984 ਨੂੰ ਇਹ ਜਿਹੜੀ ਇੰਡੀਆ ਪਾਕਿਸਤਾਨ ਦੀ ਸਰਹੱਦ ਦੀ ਕੰਡਿਆਲੀ ਤਾਰ ਆ ਉਹਦੇ ਦੂਸਰੇ ਪਾਸੇ ਉਸ ਪੱਛਮੀ ਪੰਜਾਬ ਦੇ ਵਿੱਚ ਬੈਠਿਆਂ ਹੋਇਆਂ ਇਸ ਘੱਲੂਘਾਰੇ ਦੀ ਪੀੜ ਨੂੰ ਮਹਿਸੂਸ ਕਰਦਿਆਂ ਹੋਇਆਂ ਇੱਕ ਕਵਿਤਾ ਲਿਖੀ। ਉਸ ਕਵਿਤਾ ਦਾ ਸਿਰਲੇਖ ਉਹਨਾਂ ਨੇ ਰੱਖਿਆ ਨਵਾਂ ਘੱਲੂਘਾਰਾ। ਤੁਸੀਂ ਆਮ ਦੇਖਿਆ ਹੋਊਗਾ ਕਿ ਕੁਝ ਇੱਕ ਸਤਰਾਂ, ਚਾਹੇ ਉਹ ਅਕਾਲ ਤਖਤ ਸਾਹਿਬ ਦੇ ਤਸਵੀਰ ਹੋਵੇ ਜਿਹੜੀ ਹਮਲੇ ਤੋਂ ਬਾਅਦ ਦੀ ਹੈ, ਜਾਂ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਹੋਵੇ, ਜਾਂ ਹੁਣ ਜਿਹੜਾ ਘੱਲੂਘਾਰਾ ਹਫ਼ਤਾ ਲੰਘ ਕੇ ਗਿਆ, ਇਹਨਾਂ ਦਿਨਾਂ ਦੇ ਦੌਰਾਨ ਇਹ ਸਤਰਾਂ ਪੜ੍ਹਨ ਨੂੰ ਮਿਲ ਜਾਂਦੀਆਂ ਨੇ। ਮੇਰੇ ਬੁਰਜ ਮੁਨਾਰੇ ਢਾ ਦਿੱਤੇ, ਢਾ ਦਿੱਤਾ ਤਖ਼ਤ ਅਕਾਲ, ਜਾਂ ਸੰਤ ਜਰਨੈਲ ਸਿੰਘ ਜੀ ਬਾਰੇ, ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ 'ਤੇ ਰਤਾ ਨਾ ਮੈਲ। ਸੋ ਇਹ ਉਸੇ ਹੀ ਕਵਿਤਾ ਦੀਆਂ ਟੂਕਾਂ ਨੇ। ਸੋ ਉਹਨਾਂ ਨੇ ਉਸ ਕਵਿਤਾ ਦਾ ਜੋ ਸਿਰਲੇਖ ਰੱਖਿਆ ਉਹ ਰੱਖਿਆ ਨਵਾਂ ਘੱਲੂਘਾਰਾ। ਬੇਸ਼ੱਕ ਉਹ ਸਿੱਖੀ ਦੇ ਵਿੱਚ ਨਹੀਂ ਸੀਗੇ, ਮੁਸਲਮਾਨ ਧਰਮ ਸੀਗਾ, ਪਰ ਉਹਨਾਂ ਨੂੰ ਪਤਾ ਸੀਗਾ ਕਿ ਇਹ ਜਿਹੜੀ ਗੱਲ ਵਾਪਰੀ ਹੈ ਇਹ ਕੋਈ ਸਧਾਰਨ ਘਟਨਾ ਨਹੀਂ ਹੈ। ਜਿਹੜਾ ਵਿੱਪਰ ਹੈ, ਜਿਹੜਾ ਬ੍ਰਾਹਮਣਵਾਦ, ਜਿਹੜਾ ਲੋਕਾਂ ਨੂੰ ਵੰਡਣ ਦੇ ਵਿੱਚ, ਗੁਲਾਮ ਬਣਾ ਕੇ ਰੱਖਣ ਦੇ ਵਿੱਚ ਯਕੀਨ ਰੱਖਦਾ, ਉਹ ਹਕੂਮਤ, ਉਸ ਵਿੱਪਰਵਾਦ ਦੀ ਹਕੂਮਤ ਨੇ ਜਿਹਨੇ ਹਮਲਾ ਕੀਤਾ ਸੀਗਾ, ਉਹਦੇ ਜਿਹੜੇ ਵੱਖ ਵੱਖ ਰੂਪ ਇੱਥੇ ਇੰਡੀਆ ਦੇ ਵਿੱਚ ਸੀਗੇ, ਇਕੱਲੀ ਕਾਂਗਰਸ ਪਾਰਟੀ ਦੀ ਗੱਲ ਨਹੀਂ ਹੈ, ਜਿਹੜੇ ਹੋਰ ਵੀ ਹਿੱਸੇ ਸੀਗੇ ਉਹ ਸਾਰੇ ਹੀ ਇਸ ਗੱਲ ਤੋਂ ਬੜੀ ਔਖ ਮਹਿਸੂਸ ਕਰ ਰਹੇ ਸੀਗੇ ਕਿ ਸਿੱਖਾਂ ਨੇ ਇਹਨੂੰ ਘੱਲੂਘਾਰਾ ਕਿਉਂ ਕਹਿਣਾ ਸ਼ੁਰੂ ਕਰ ਦਿੱਤਾ। ਨਵੰਬਰ 1984 ਦੇ ਵਿੱਚ ਇੰਡੀਆ ਭਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ। ਉਸ ਸਮੇਂ ਜਦੋਂ ਉਹ ਕਤਲੋਗਾਰਤ ਹੋ ਰਹੀ ਸੀਗੀ, ਉਦੋਂ ਨਾਨਾ ਦੇਸ਼ਮੁਖ, ਜਿਹੜਾ ਕਿ RSS ਦਾ ਇੱਕ ਵਿਚਾਰਕ ਸੀਗਾ, ਉਹਦੇ ਵੱਲੋਂ ਇੱਕ ਪਰਚਾ ਲਿਖਿਆ ਗਿਆ। ਉਸ ਪਰਚੇ ਦਾ ਉਹਨੇ ਸਿਰਲੇਖ ਰੱਖਿਆ ਆਤਮ ਚਿੰਤਨ ਕੇ ਕਸ਼ਣ। ਉਹ ਪਰਚਾ 8 ਨਵੰਬਰ 1984 ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਉੱਪਰ ਛਾਪ ਕੇ ਵੰਡਿਆ। ਉਸ ਪਰਚੇ ਦੇ ਵਿੱਚ ਉਹ ਇਹ ਗੱਲ ਲਿਖਦਾ ਕਿ ਸਿੱਖਾਂ ਨੇ ਜੋ June 1984 ਦੇ ਵਿੱਚ ਫੌਜ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ, ਉਸ ਕਾਰਵਾਈ ਨੂੰ ਘੱਲੂਘਾਰਾ ਕਹਿਣਾ ਸ਼ੁਰੂ ਕਰ ਦਿੱਤਾ। ਤੇ ਉਹ ਕਹਿੰਦਾ ਕਿ ਇਹ ਇਹਨਾਂ ਨੇ ਇੰਦਰਾ ਗਾਂਧੀ ਦੀ ਜਿਹੜੀ ਤੁਲਨਾ ਆ ਉਹ ਅਬਦਾਲੀ ਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਸੀ, ਕਿਉਂਕਿ ਵੱਡਾ ਘੱਲੂਘਾਰਾ ਜਿਹੜਾ ਸਿੱਖ ਇਤਿਹਾਸ ਦਾ ਸੀਗਾ ਉਹ ਅਬਦਾਲੀ ਦੇ ਵੱਲੋਂ ਵਰਤਾਇਆ ਗਿਆ ਸੀ। ਸੋ ਕਹਿੰਦਾ ਕਿ ਇਹ ਸਿੱਖਾਂ ਨੇ ਬਹੁਤ ਗਲਤ ਰਾਹ ਫੜ ਲਿਆ ਆ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਿੱਖਾਂ ਨੇ ਇਸ ਘਟਨਾ ਨੂੰ ਬਿਲਕੁਲ ਆਪਣੀ ਪਰੰਪਰਾ ਦੀ ਦ੍ਰਿਸ਼ਟੀ ਤੋਂ, ਆਪਦੇ ਇਤਿਹਾਸ ਦੀ ਦ੍ਰਿਸ਼ਟੀ ਤੋਂ ਦੇਖ ਕੇ ਇਹ ਗੱਲ ਸਾਡੇ ਸੁਚੇਤ ਹਿੱਸਿਆਂ ਨੇ ਭਾਂਪ ਲਈ ਸੀਗੀ ਕਿ June 1984 ਦੇ ਵਿੱਚ ਜੋ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ ਇਹ ਇੱਕ ਨਵਾਂ ਘੱਲੂਘਾਰਾ ਸ਼ੁਰੂ ਹੋਇਆ। ਅਤੇ ਦੂਸਰੇ ਪਾਸੇ ਜਿਹੜੀ ਦੂਸਰੀ ਸਰਕਾਰੀ ਧਿਰ ਸੀਗੀ ਉਹਦੀ ਇਹ ਕੋਸ਼ਿਸ਼ ਸੀਗੀ ਕਿ ਸਿੱਖ ਇਹਨੂੰ ਇੱਕ ਘੱਲੂਘਾਰੇ ਦੇ ਵਜੋਂ ਨਾ ਦੇਖਣ, ਉਹ ਇਹਨੂੰ ਇੱਕ ਓਪਰੇਸ਼ਨ ਬਲੂ ਸਟਾਰ ਜਾਂ ਇਸ ਤਰ੍ਹਾਂ ਦੇ ਨਾਮ ਜਿਹੜੇ ਆ ਉਹ ਦੇ ਰਹੇ ਸੀਗੇ। ਉਹਦਾ ਕਾਰਨ ਇਹ ਸੀਗਾ, ਆਪਾਂ ਦੇਖਦੇ ਹਾਂ ਕਿ ਸਰੀਰ ਦੇ ਵਿੱਚ ਕੋਈ ਬਿਮਾਰੀ ਆ ਜਾਵੇ ਤਾਂ ਡਾਕਟਰ ਇਹ ਕਹਿੰਦੇ ਕਿ ਇਹਦਾ ਓਪਰੇਸ਼ਨ ਕਰਨਾ ਪੈਣਾ, ਇਹਦਾ ਇਲਾਜ ਕਰਨਾ ਪੈਣਾ। ਸੋ ਉਹ ਇਹ ਪ੍ਰਚਾਰ ਰਹੇ ਸੀਗੇ ਕਿ ਸਿੱਖਾਂ ਦੇ ਵਿੱਚ ਕੁਝ ਗਲਤ ਹਿੱਸੇ ਆ ਗਏ ਸੀ, ਉਹਨਾਂ ਨੇ ਦਰਬਾਰ ਸਾਹਿਬ ਦੇ ਉੱਪਰ ਕਬਜ਼ਾ ਕਰ ਲਿਆ ਸੀਗਾ ਅਤੇ ਉਹਨਾਂ ਨੂੰ ਹਟਾਉਣ ਦੇ ਵਾਸਤੇ ਜਿਸ ਤਰ੍ਹਾਂ ਇੱਕ ਡਾਕਟਰ ਗਲਤ ਸਰੀਰ ਦੇ ਕਿਸੇ ਹਿੱਸੇ ਨੂੰ ਜਾਂ ਕਿਸੇ ਬਿਮਾਰੀ ਨੂੰ ਕੱਢਦਾ ਆ, ਕਿ ਅਸੀਂ ਇਸ ਤਰੀਕੇ ਦੇ ਨਾਲ ਇਹ ਇੱਕ ਓਪਰੇਸ਼ਨ ਕੀਤਾ ਆ, ਓਪਰੇਸ਼ਨ ਬਲੂ ਸਟਾਰ ਉਹਨਾਂ ਨੇ ਇਹਨੂੰ ਨਾਂ ਦਿੱਤਾ। ਪਰ ਸਿੱਖਾਂ ਨੇ ਸਰਕਾਰ ਦੀ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਅੱਜ ਤੁਸੀਂ ਦੇਖੋ 41 ਸਾਲ ਇਸ ਘਟਨਾਕ੍ਰਮ ਨੂੰ ਵਾਪਰੇ ਨੇ, ਜਿੰਨੇ ਵੀ ਹੁਣ ਜਿਹੜੇ ਕਰਨ ਵਾਲੇ ਆ ਜਿਨ੍ਹਾਂ ਨੇ ਹਮਲਾ ਕੀਤਾ ਸੀਗਾ, ਆ ਹੁਣੇ ਜੇ ਇੱਕ ਸਾਬਕਾ ਫੌਜ ਮੁਖੀ ਦੀ ਇੰਟਰਵਿਊ ਆਈ ਹੈ, ਉਹ ਕਹਿ ਰਿਹਾ ਸੀਗਾ ਕਿ ਫੌਜ ਨੇ ਇੰਦਰਾ ਗਾਂਧੀ ਨੂੰ ਕਿਹਾ ਸੀਗਾ ਕਿ ਹਮਲਾ ਨਾ ਕਰੀਏ, ਇਹ ਹਮਲਾ ਕਰਨਾ ਸਹੀ ਨਹੀਂ ਹੈ। ਜਿਹੜੇ ਬੰਦੇ ਕਰਨ ਵਾਲੇ ਸੀਗੇ ਉਹ ਵੀ ਅੱਜ ਇਸ ਗੱਲ ਨੂੰ ਸਹੀ ਨਹੀਂ ਠਹਿਰਾ ਸਕਦੇ ਕਿ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਕੇ ਕੋਈ ਸਰਕਾਰ ਨੇ ਕੋਈ ਬਹੁਤ ਵਧੀਆ ਜਾਂ ਸਹੀ ਕੰਮ ਕੀਤਾ ਸੀਗਾ। ਦੂਸਰੇ ਪਾਸੇ ਜਿਹੜੇ ਕਰਵਾਉਣ ਵਾਲੇ ਸੀਗੇ, ਭਾਰਤੀ ਜਨਤਾ ਪਾਰਟੀ, ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਲਾਲ ਕ੍ਰਿਸ਼ਨ ਅਡਵਾਨੀ ਨੇ ਜਿਹੜੀ ਆਪਦੀ ਸਵੈ ਜੀਵਨੀ ਲਿਖੀ ਮਾਈ ਕੰਟਰੀ ਮਾਈ ਲਾਈਫ, ਉਹਦੇ ਵਿੱਚ ਉਹ ਇਹ ਗੱਲ ਕਹਿੰਦਾ ਕਿ ਇੰਦਰਾ ਗਾਂਧੀ ਤਾਂ ਹਮਲਾ ਕਰਦੀ ਨਹੀਂ ਸੀਗੀ। ਉਹ ਕਹਿੰਦਾ ਕਿ ਅਡਵਾਨੀ ਹੋਣਾ ਨੇ, ਵਾਜਪਾਈ ਹੋਣਾ ਨੇ, ਉਹ ਕਹਿੰਦਾ ਕਿ ਅਸੀਂ ਮਾਰਚ ਕੱਢੇ, ਅਸੀਂ ਸਰਕਾਰ ਨੂੰ ਮਜਬੂਰ ਕੀਤਾ ਕਿ ਉਹ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰੇ। ਸੋ ਉਹ ਵੀ ਇਸ ਗੱਲ ਦੀ, ਇਸ ਹਮਲੇ ਦੀ ਜਿਹੜਾ ਕ੍ਰੈਡਿਟ ਆ ਉਹ ਆਪ ਲੈਂਦਾ ਸੀਗਾ, ਕਿ ਉਹਨਾਂ ਨੂੰ ਲੱਗਦਾ ਸੀ ਕਿ ਸਾਰਾ ਇੰਦਰਾ ਗਾਂਧੀ ਦੇ ਖਾਤੇ 'ਚ ਨਹੀਂ ਜਾਣਾ ਚਾਹੀਦਾ। ਅਤੇ ਅੱਜ ਦੀ ਸਥਿਤੀ ਕੀ ਹੈ, 1 June 2025 ਨੂੰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੰਜਾਬ ਦੀ ਇਕਾਈ ਹੈ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾਉਂਦੇ ਆ, ਉਹਦੇ ਉੱਪਰ ਇੱਕ ਪਾਸੇ ਅਕਾਲ ਤਖ਼ਤ ਸਾਹਿਬ ਦੀ June 1984 ਦੇ ਹਮਲੇ ਤੋਂ ਬਾਅਦ ਦੀ ਤਸਵੀਰ ਲੱਗੀ ਹੋਈ ਸੀ, ਦੂਸਰੇ ਪਾਸੇ ਬਖਤਰਬੰਦ ਗੱਡੀਆਂ ਦੇ ਨਾਲ ਇੰਡੀਆ ਦੇ ਫੌਜੀ ਖੜ੍ਹੇ ਸੀਗੇ, ਉਹਦੇ ਉੱਪਰ ਇਹ ਇਬਾਰਤ ਲਿਖੀ ਹੋਈ ਸੀ, BJP ਦੇ ਪੋਸਟਰ ਦੇ ਉੱਪਰ ਇਹ ਲਿਖਿਆ ਹੋਇਆ ਸੀ ਕਿ ਕਾਂਗਰਸ ਸਰਕਾਰ ਵੱਲੋਂ ਦਰਬਾਰ ਸਾਹਿਬ ਦੇ ਉੱਪਰ ਕੀਤੇ ਗਏ ਹਮਲੇ ਦੇ ਪਹਿਲੇ ਦਿਨ ਦੇ ਸਮੂਹ ਸ਼ਹੀਦਾਂ ਨੂੰ ਸਨਿਮਰ ਪ੍ਰਣਾਮ। ਸੋ ਜਿਹੜਾ ਹਮਲਾ ਕਰਨ ਵਾਲੇ ਸੀਗੇ ਉਹ ਵੀ ਅੱਜ ਇਸ ਗੱਲ ਨੂੰ ਸਹੀ ਨਹੀਂ ਠਹਿਰਾ ਸਕਦੇ ਕਿ ਅਸੀਂ ਸਹੀ ਕੀਤਾ। ਜਿਹੜੇ ਕਰਵਾਉਣ ਵਾਲੇ ਸੀਗੇ, ਜਿਹੜੇ ਕਹਿੰਦੇ ਸੀਗੇ ਕਿ ਅਸੀਂ ਕਰਵਾਇਆ, ਉਹ ਵੀ ਇਸ ਗੱਲ ਨੂੰ ਗਲਤ ਮੰਨ ਰਹੇ ਆ ਅਤੇ ਇਹ ਕਹਿ ਰਹੇ ਕਿ ਅਸੀਂ ਸ਼ਹੀਦਾਂ ਨੂੰ ਪ੍ਰਣਾਮ ਜਿਹੜਾ ਆ ਉਹ ਭੇਟ ਕਰਦੇ ਹਾਂ। ਚਲੋ ਇਹ ਗੱਲ ਵੱਖਰੀ ਹੈ ਕਿ 4 ਘੰਟੇ ਬਾਅਦ ਉਹਨਾਂ ਨੇ ਉਹ ਪੋਸਟ ਡਿਲੀਟ ਕਰ ਦਿੱਤੀ, ਪਰ ਤੁਸੀਂ ਦੇਖੋ ਕਿ ਜਦੋਂ ਪੱਤਰਕਾਰਾਂ ਨੇ ਜਿਹੜਾ BJP ਦਾ ਮੌਜੂਦਾ ਪ੍ਰਧਾਨ ਹੈ ਸੁਨੀਲ ਜਾਖੜ ਉਹਨੂੰ ਪੁੱਛਿਆ ਵੀ ਤੁਸੀਂ ਇਹ ਬਿਲਕੁਲ ਜਿਹੜੀ ਸਿੱਖਾਂ ਦੀ ਸ਼ਬਦਾਵਲੀ ਹੈ ਕਿ ਸਿੱਖ ਇਹਨੂੰ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਹਿੰਦੇ ਨੇ, ਸਿੱਖ ਉਹਦੇ ਉੱਥੇ ਜਿਹੜੇ ਲੋਕ ਮਾਰੇ ਗਏ ਸੀ ਉਹਨਾਂ ਨੂੰ ਸਿੱਖਾਂ ਨੂੰ ਸ਼ਹੀਦ ਕਹਿੰਦੇ ਆ, ਵੀ ਤੁਸੀਂ ਇਹ ਬਿਲਕੁਲ ਹੀ ਸਿੱਖਾਂ ਵਾਲੀ ਬੋਲੀ ਬੋਲਣ ਲੱਗ ਗਏ ਹੋ। ਉਹ ਕਹਿੰਦਾ ਤੁਸੀਂ ਬੋਲੀ ਦੀ ਗੱਲ ਨਾ ਕਰੋ, ਇਹ ਕੋਈ ਐਡਾ ਮਸਲਾ ਨਹੀਂ ਹੈ, ਸਾਡੀ ਭਾਵਨਾ ਨੂੰ ਸਮਝੋ ਕਿ ਅਸੀਂ ਮਤਲਬ ਸਿੱਖਾਂ ਦੇ ਨਾਲ ਜੋ ਕੁਝ ਵਾਪਰਿਆ ਉਹਦੇ ਉੱਪਰ ਮਰਹਮ ਲਾਉਣ ਦਾ ਯਤਨ ਕਰ ਰਹੇ। ਉਹ ਕਿਉਂ ਹੋ ਰਹੇ ਇਹਦੀ ਗੱਲ ਆਪਾਂ ਬਿਲਕੁਲ ਅਖੀਰ ਦੇ ਵਿੱਚ ਕਰਾਂਗੇ, ਪਰ ਮੇਰਾ ਨੁਕਤਾ ਸਿਰਫ ਇੰਨਾ ਸੀਗਾ ਕਿ ਇਸ ਘਟਨਾਕ੍ਰਮ ਨੂੰ ਸਰਕਾਰ ਨੇ ਇੱਕ ਓਪਰੇਸ਼ਨ ਦੱਸਿਆ, ਸਿੱਖਾਂ ਨੇ ਇੱਕ ਘੱਲੂਘਾਰਾ ਦੱਸਿਆ। ਅੱਜ 41 ਸਾਲ ਬਾਅਦ ਸੰਸਾਰ ਦੇ ਵਿੱਚ ਸਿੱਖਾਂ ਦੀ ਜਿਹੜੀ ਗੱਲ ਹੈ ਉਹ ਸਹੀ ਸਥਾਪਿਤ ਹੋਈ ਹੈ। ਜਿਨ੍ਹਾਂ ਨੇ ਇਹ ਕੁਝ ਕੀਤਾ ਸੀਗਾ, ਅੱਜ ਉਹ ਕਿਤੇ ਵੀ ਬਾਂਹ ਉੱਚੀ ਕਰਕੇ ਖੁੱਲ੍ਹ ਕੇ ਇਹ ਗੱਲ ਨਹੀਂ ਕਹਿ ਸਕਦੇ ਕਿ ਜੋ ਅਸੀਂ ਕੀਤਾ ਸੀ ਉਹ ਬਹੁਤ ਸਹੀ ਸੀਗਾ। ਅੱਜ ਹਰ ਕੋਈ ਮੰਨ ਰਿਹਾ ਕਿ ਇਹ ਹਕੂਮਤ ਦੇ ਵੱਲੋਂ ਇੱਕ ਜ਼ੁਲਮ ਜਾਂ ਜੁਰਮ ਕੀਤਾ ਗਿਆ ਸੀਗਾ। ਦੂਸਰੀ ਗੱਲ ਇਹ ਹੈ ਕਿ ਇਤਿਹਾਸ ਜਿਹੜਾ ਆ ਉਹ ਕਿਉਂ ਪੜ੍ਹਿਆ ਪੜ੍ਹਾਇਆ ਜਾਂਦਾ, ਜਿਹੜੇ ਕੋਈ ਗੱਲਾਂ ਵਾਪਰ ਗਈਆਂ ਨੇ, ਜਿਹੜੇ ਤੁਹਾਡੇ ਆਦਰਸ਼ ਨੇ, ਉਹਨਾਂ ਨੂੰ ਅਸੀਂ ਕਿਉਂ ਯਾਦ ਕਰਦੇ ਹਾਂ। ਸੋ ਇਤਿਹਾਸ ਨੂੰ ਪੜ੍ਹਨ ਪੜ੍ਹਾਉਣ ਦਾ, ਸੁਣਨ ਦਾ, ਵਿਚਾਰਨ ਦਾ, ਸ਼ਹੀਦਾਂ ਨੂੰ ਯਾਦ ਕਰਨ ਦਾ ਮਨੋਰਥ ਇਹ ਹੁੰਦਾ ਕਿ ਅਸੀਂ ਇਹ ਸਮਝ ਸਕੀਏ ਕਿ ਜਦੋਂ ਉਹ ਘਟਨਾਵਾਂ ਵਾਪਰੀਆਂ ਸੀਗੀਆਂ ਉਦੋਂ ਕਿਸ ਤਰ੍ਹਾਂ ਦੇ ਹਾਲਾਤ ਸੀਗੇ, ਅਤੇ ਜਿਨ੍ਹਾਂ ਨੂੰ ਅਸੀਂ ਆਪਣੇ ਆਦਰਸ਼ ਮੰਨਦੇ ਹਾਂ, ਜਿਨ੍ਹਾਂ ਨੇ ਉੱਚੇ ਮਿਆਰ ਸਥਾਪਿਤ ਕੀਤੇ, ਜਿਨ੍ਹਾਂ ਨੇ ਜੀਵਨ ਦੀ ਘਾਲਣਾ ਘਾਲੀ, ਜਿਨ੍ਹਾਂ ਨੇ ਸ਼ਹੀਦਾਂ ਦੇ ਰੁਤਬੇ ਹਾਸਲ ਕੀਤੇ, ਉਹਨਾਂ ਨੇ ਉਸ ਸਮੇਂ ਦੇ ਦੌਰਾਨ ਕਿਹੋ ਜਿਹਾ ਵਿਹਾਰ ਪ੍ਰਗਟ ਕੀਤਾ, ਅਤੇ ਫਿਰ ਅਸੀਂ ਇਹ ਦੇਖ ਸਕੀਏ ਕਿ ਸਾਡੀ ਅੱਜ ਦੀ ਸਥਿਤੀ ਕੀ ਹੈ, ਅਤੇ ਫਿਰ ਤਾਂ ਕਿ ਉਹ ਸਾਰੇ ਦੇ ਵਿੱਚੋਂ ਸਾਡੀ ਇੱਕ ਸਮਝ ਬਣ ਸਕੇ ਕਿ ਅਸੀਂ ਭਵਿੱਖ ਦਾ ਆਪਣਾ ਰਾਹ ਜਿਹੜਾ ਆ ਉਹ ਕਿਸ ਤਰੀਕੇ ਨੂੰ ਲੈ ਕੇ ਜਾਣਾ ਹੈ। ਸੋ ਇਸ ਪੱਖ ਤੋਂ ਕੁਝ ਬੇਨਤੀਆਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਹੁਣ ਸਾਂਝੀਆਂ ਕਰਾਂਗੇ ਕਿ ਉਂਝ ਤਾਂ ਜਿਹੜਾ ਇਹ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ 1 ਜੂਨ 1984 ਤੋਂ ਸ਼ੁਰੂ ਹੋਇਆ, ਪਰ ਇਹਦਾ ਜਿਹੜਾ ਮੁੱਢ ਆ ਉਹ ਕਾਫੀ ਸਾਲ ਪਹਿਲਾਂ ਤੋਂ ਵੱਜਣਾ ਸ਼ੁਰੂ ਹੋ ਗਿਆ ਸੀ। ਸੰਖੇਪ 'ਚ ਗੱਲ ਕਰਨੀ ਹੋਵੇ ਤਾਂ 1947 ਤੋਂ ਜਦੋਂ ਇਹ ਨਵੀਆਂ ਦੋ ਸਟੇਟਾਂ ਹੋਂਦ ਦੇ ਵਿੱਚ ਆਉਂਦੀਆਂ ਨੇ, ਦੋ ਨਵੇਂ ਰਾਜ ਕਹਿ ਲਓ, ਇੱਕ ਇੰਡੀਆ ਅਤੇ ਇੱਕ ਪਾਕਿਸਤਾਨ, ਅਤੇ ਸਿੱਖ ਜਿਹੜੇ ਆ ਉਹ ਇੰਡੀਆ ਦੇ ਵਿੱਚ ਆਉਂਦੇ ਨੇ, ਪਾਕਿਸਤਾਨ ਵਾਲਾ ਹਿੱਸਾ ਜਿਹੜਾ ਉਹ ਸਿੱਖਾਂ ਨੂੰ ਛੱਡਣਾ ਪੈਂਦਾ ਉਸ ਸਮੇਂ ਦੇ ਹਾਲਾਤ ਦੇ ਮੁਤਾਬਕ। ਉਸ ਤੋਂ ਬਾਅਦ ਦੇ ਵਿੱਚ ਇੱਕ ਬੜਾ ਸ਼ਾਂਤਮਈ ਸੰਘਰਸ਼ ਪੰਜਾਬ ਦੇ ਵਿੱਚ ਚੱਲਦਾ ਰਿਹਾ, ਜਿੱਥੇ ਸਿੱਖ ਆਪ ਦੇ ਜੋ ਹੱਕ ਸੀਗੇ, ਜੋ ਇੱਥੋਂ ਦੇ ਹੁਕਮਰਾਨਾਂ ਨੇ ਵਾਅਦੇ ਕੀਤੇ ਸੀਗੇ ਉਹ ਉਹਨਾਂ ਨੂੰ ਯਾਦ ਕਰਵਾਉਣ ਦੇ ਲਈ ਉਹ ਲਾਗੂ ਕਰਵਾਉਣ ਦੇ ਵਾਸਤੇ ਇੱਕ ਸ਼ਾਂਤਮਈ ਸੰਘਰਸ਼ ਕਰਦੇ ਰਹੇ। ਇਸੇ ਦੌਰਾਨ ਹੀ ਇੰਡੀਆ ਦੇ ਵਿੱਚ ਇੱਕ ਅਜਿਹਾ ਦੌਰ ਆਇਆ ਕਿ ਜਿੱਥੇ ਸਾਰੀ ਜਿਹੜੀ ਸੱਤਾ ਆ ਉਹ ਕੁਝ ਇੱਕ ਲੋਕਾਂ ਨੇ, ਜਿਹੜੇ ਹੁਕਮਰਾਨ ਸੀ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ, ਜਿਹਨੂੰ ਐਮਰਜੈਂਸੀ ਦਾ ਦੌਰ ਕਿਹਾ ਜਾਂਦਾ। ਉਸ ਐਮਰਜੈਂਸੀ ਦੇ ਦੌਰਾਨ ਇੰਡੀਆ ਭਰ ਦੇ ਵਿੱਚੋਂ ਵਿਰੋਧ ਹੋਇਆ, ਪਰ ਉਹਦੇ ਵਿੱਚੋਂ ਸਭ ਤੋਂ ਸਫਲ ਵਿਰੋਧ ਜਿਹੜਾ ਆ ਉਹ ਸਿੱਖਾਂ ਦੇ ਵੱਲੋਂ ਅਤੇ ਪੰਜਾਬ ਦੇ ਵਿੱਚ ਹੋਇਆ। ਉਸ ਤੋਂ ਬਾਅਦ ਦੇ ਵਿੱਚ ਇੱਕ CIA ਦਾ ਖੂਫੀਆ ਡਾਕੂਮੈਂਟ ਜਿਹੜਾ ਹੁਣ ਡੀਕਲਾਸੀਫਾਈ ਹੋ ਗਿਆ ਉਹ ਸਾਹਮਣੇ ਪਿਛਲੇ ਦਿਨਾਂ ਦੇ ਦੌਰਾਨ ਸਾਹਮਣੇ ਆਇਆ। ਉਹਦੇ ਵਿੱਚ ਉਹਨਾਂ ਨੇ 3-4 ਗੱਲਾਂ ਦਰਜ ਕੀਤੀਆਂ ਸੀ, ਕਿਉਂਕਿ ਜਿਹੜੀ CIA ਸੀਗੀ ਉਹ ਆਪਣੀ ਸਰਕਾਰ ਨੂੰ ਦੱਸ ਰਹੀ ਹੈ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਬਣ ਰਹੇ ਨੇ, ਇੰਡੀਆ ਦੇ ਵਿੱਚ ਜੋ ਹਾਲਾਤ ਬਣੇ ਹੋਏ ਆ, ਉਹ ਸਾਰੇ ਕਾਸੇ ਦੇ ਵਿੱਚ ਸਿੱਖਾਂ ਦੇ ਬਾਰੇ ਕੁਛ ਨੁਕਤੇ ਉਹਨਾਂ ਨੇ ਦਰਜ ਕੀਤੇ, ਜਿਹਦੇ ਵਿੱਚੋਂ ਇਸ ਗੱਲ ਦੀ ਸਮਝ ਲੱਗਦੀ ਹੈ ਕਿ ਸਿੱਖਾਂ ਦੀ ਮਹੱਤਤਾ ਉਸ ਸਮੇਂ ਕਿੰਨੀ ਜ਼ਿਆਦਾ ਬਣ ਗਈ ਸੀ। ਇੱਕ ਗੱਲ ਤਾਂ ਉਹਦੇ ਵਿੱਚ ਇਹ ਪ੍ਰਮੁੱਖ ਰੂਪ ਦੇ ਵਿੱਚ ਆਈ ਕਿ ਜਿਹੜਾ ਪੰਜਾਬ ਹੈ, ਇੰਡੀਆ ਆਪਣੀ ਖੁਰਾਕ ਸੁਰੱਖਿਆ ਦੇ ਵਾਸਤੇ ਪੰਜਾਬ ਦੇ ਉੱਪਰ ਨਿਰਭਰ ਸੀਗਾ, ਕਿਉਂਕਿ ਉਸ ਤੋਂ ਪਹਿਲਾਂ ਇਹ ਕਣਕ ਜਾਂ ਹੋਰ ਜੋ ਅੰਨਪੂਰਤੀ ਸੀਗੀ ਉਹ ਦੂਸਰੇ ਮੁਲਕਾਂ ਤੋਂ ਇਹਨਾਂ ਨੂੰ ਮੰਗਾਉਣੀ ਪੈਂਦੀ ਸੀ, ਅਤੇ ਪੰਜਾਬ ਸਭ ਤੋਂ ਵੱਧ ਅੰਨਪੂਰਤੀ ਜਿਹੜੀ ਆ ਉਹ ਇੰਡੀਆ ਦੇ ਵਾਸਤੇ ਕਰ ਰਿਹਾ ਸੀ। ਜੇਕਰ ਪੰਜਾਬ ਇੰਡੀਆ ਦੇ ਹੱਥੋਂ ਜਾਂਦਾ ਤਾਂ ਇੰਡੀਆ ਵੈਸੇ ਹੀ ਭੁੱਖਮਰੀ ਦਾ ਸ਼ਿਕਾਰ ਜਿਹੜਾ ਆ ਉਹ ਹੋ ਜਾਣਾ ਸੀ। ਅੱਜ ਦੇ ਸਮੇਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਇੰਡੀਆ ਦੇ ਵਿੱਚ ਹੁਣ ਕਣਕ ਝੋਨਾ ਬਹੁਤ ਸਾਰੇ ਖੇਤਰਾਂ ਦੇ ਵਿੱਚ ਹੋਣ ਲੱਗ ਗਿਆ, ਪਰ ਜਿਹੜੀ ਟਿਕਾਊਪਨ ਹੈ ਪੰਜਾਬ ਦੇ ਵਿੱਚ, ਹੜ੍ਹ ਆਏ ਉਸ ਸਾਲ ਝੋਨੇ ਦੀ ਰਿਕਾਰਡ ਤੋੜ ਉਤਪਾਦਨ ਜਿਹੜਾ ਆ ਉਹ ਹੋਇਆ, ਇਹ ਸਰਕਾਰੀ ਅੰਕੜਿਆਂ ਤੋਂ ਪਤਾ ਲੱਗਦਾ। ਉਸ ਤੋਂ ਇੱਕ ਸਾਲ ਪਹਿਲਾਂ ਇੱਧਰ ਬਿਹਾਰ ਦੇ ਵਿੱਚ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਹੜ੍ਹ ਆਏ ਸੀਗੇ, ਉੱਥੋਂ ਦੀ ਸਥਿਤੀ ਇਹ ਸੀਗੀ ਕਿ ਉੱਥੋਂ ਦਾ ਜਿਹੜਾ ਫਸਲ ਦਾ ਉਤਪਾਦਨ ਸੀਗਾ ਉਹ ਬਹੁਤ ਜ਼ਿਆਦਾ ਡਾਵਾਂਡੋਲ ਹੋ ਗਿਆ ਸੀ, ਬਹੁਤ ਘੱਟ ਗਿਆ ਸੀਗਾ। ਸੋ ਅੰਨ ਦੀ ਸੁਰੱਖਿਆ ਦੇ ਪੱਖੋਂ ਅੱਜ ਵੀ ਇੰਡੀਆ ਪੰਜਾਬ ਦੇ ਉੱਪਰ ਨਿਰਭਰ ਹੈ, ਪਰ ਉਸ ਸਮੇਂ ਉਹਦੀ ਨਿਰਭਰਤਾ ਜਿਹੜੀ ਆ ਉਹ ਬਹੁਤ ਜ਼ਿਆਦਾ ਸੀਗੀ। ਦੂਸਰੀ ਗੱਲ ਜਿਹੜੀ ਉਹਦੇ ਵਿੱਚ ਸੀਗੀ ਉਹ ਇਹ ਸੀਗੀ ਕਿ ਜਿਹੜੇ ਇੰਡੀਆ ਉਸ ਸਮੇਂ ਤੱਕ ਚੀਨ ਦੇ ਨਾਲ ਜੰਗ ਲੜ ਚੁੱਕਿਆ ਸੀ, ਪਾਕਿਸਤਾਨ ਦੇ ਨਾਲ ਜੰਗਾਂ ਹੋ ਚੁੱਕੀਆਂ ਸੀਗੀਆਂ, ਉਹਦੇ ਵਿੱਚ ਜਿਹੜੀ ਸਿੱਖ ਫੌਜਾਂ ਨੇ ਉਹਨਾਂ ਦੀ ਬਹੁਤ ਜ਼ਿਆਦਾ ਮਹੱਤਤਾ ਸਥਾਪਿਤ ਹੋਈ ਸੀ, ਜਿਹਦੇ ਵਿੱਚੋਂ ਇਹ ਸੀਗਾ ਕਿ ਡਿਫੈਂਸ ਦੇ ਪੱਖੋਂ ਜਿਹੜਾ ਇੰਡੀਆ ਦੀ ਸੁਰੱਖਿਆ ਦਾ ਮਸਲਾ ਆ ਉਹਦੇ ਵਿੱਚ ਵੀ ਇੰਡੀਆ ਸਿੱਖਾਂ ਦੇ ਉੱਪਰ ਨਿਰਭਰ ਸੀਗਾ, ਇਸ ਪੱਖੋਂ ਸਿੱਖਾਂ ਦੀ ਮਹੱਤਤਾ ਸੀਗੀ। ਤੀਸਰੀ ਜਿਹੜੀ ਗੱਲ ਸੀਗੀ ਕਿ ਉਸ ਸਮੇਂ ਇੰਡੀਆ ਦੇ ਵਿੱਚ ਇੰਡਸਟਰੀਲਾਈਜੇਸ਼ਨ ਹੋ ਰਹੀ ਸੀ, ਇਸ ਕਰਕੇ ਜਿਹੜੀ ਟਰਾਂਸਪੋਰਟ ਹੈ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਸੀਗੀ, ਕਿਉਂਕਿ ਜਦੋਂ ਵੀ ਕਿਸੇ ਨੇ ਕਾਰਖਾਨੇਦਾਰੀ ਕਿਸੇ ਵੀ ਖੇਤਰ ਦੇ ਵਿੱਚ ਵਧਣੀ ਹੁੰਦੀ ਹੈ ਤਾਂ ਕੱਚੇ ਸਮਾਨ ਦੀ ਢੋਆ ਢੁਆਈ ਅਤੇ ਜੋ ਉਤਪਾਦਨ ਫੈਕਟਰੀਆਂ ਦੇ ਵਿੱਚੋਂ ਹੁੰਦਾ ਉਹਦੀ ਢੋਆ ਢੁਆਈ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੀ। ਅਤੇ ਉਸ ਸਮੇਂ ਇੰਡੀਆ ਦੀ ਜਿੰਨੀ ਟਰਾਂਸਪੋਰਟ ਸੀਗੀ ਉਹਦੇ ਵਿੱਚ ਲਗਭਗ ਸਿੱਖਾਂ ਦੀ ਮਨੋਪਲੀ ਸੀਗੀ, ਮਨੋਪਲੀ ਭਾਵ ਕਿ ਏਕਾ ਅਧਿਕਾਰ ਸੀਗਾ। ਤੁਸੀਂ ਹੁਣ ਵੀ ਦੇਖੋ ਨਾਗਪੁਰ ਦੇ ਵਿੱਚ, ਬੰਬੇ ਦੇ ਵਿੱਚ, ਕਲਕੱਤੇ ਦੇ ਵਿੱਚ, ਇਹਨਾਂ ਵੱਡੀਆਂ ਥਾਵਾਂ ਦੇ ਉੱਪਰ ਟਰਾਂਸਪੋਰਟਰ ਜਿਹੜੇ ਹੈ ਉਹ ਉਸ ਸਮੇਂ ਸਿੱਖ ਸੀਗੇ। ਅਜੇ ਵੀ ਸਿੱਖਾਂ ਦੀਆਂ ਵੱਡੀਆਂ ਟਰਾਂਸਪੋਰਟਾਂ ਉੱਥੇ ਜਿਹੜੀਆਂ ਨੇ ਉਹ ਹੈਗੀਆਂ ਨੇ। ਇਸੇ ਤਰ੍ਹਾਂ ਅਸਾਮ, ਗੁਹਾਟੀ, ਦੀਮਾਪੁਰ, ਨਾਗਾਲੈਂਡ, ਇੰਡੀਆ ਦੇ ਕਿਸੇ ਵੀ ਖਿੱਤੇ ਦੀ ਗੱਲ ਕਰ ਲਓ ਉੱਥੇ ਟਰਾਂਸਪੋਰਟ ਜਿਹੜੀ ਆ ਉਹ ਸਿੱਖਾਂ ਦੀ ਸੀਗੀ। ਇਸ ਪੱਖੋਂ ਵੀ ਇੰਡੀਆ ਦੀ ਸਿੱਖਾਂ ਦੇ ਉੱਪਰ ਨਿਰਭਰਤਾ ਸੀ। ਇਸੇ ਤਰ੍ਹਾਂ ਜਿਹੜੀ ਹੋਲਸੇਲ ਦਾ ਕੰਮ ਸੀਗਾ ਉਹਦੇ ਵਿੱਚ ਚਲੋ ਸਿੱਖਾਂ ਦਾ ਏਕਾ ਅਧਿਕਾਰ ਤਾਂ ਨਹੀਂ ਸੀਗਾ, ਪਰ ਜਿਹੜਾ ਸਾਡਾ ਭਾਈਚਾਰਾ ਵਪਾਰ ਦੇ ਵਿੱਚ ਸੀਗਾ, ਜਿਹੜੇ ਖਾਸ ਕਰਕੇ ਪਾਕਿਸਤਾਨ ਵਾਲੇ ਪਾਸਿਓਂ ਆਏ ਸੀਗੇ, ਉਹਨਾਂ ਦਾ ਅੱਜ ਵੀ ਹੋਲਸੇਲ ਦੀ ਇੰਡੀਆ ਦੇ ਵਿੱਚ ਕਾਫੀ ਵੱਡਾ ਹਿੱਸਾ ਜਿਹੜਾ ਉਹ ਹੈਗਾ। ਸੋ ਇੰਨਾ ਮਹੱਤਵਪੂਰਨ ਜਿਹੜੇ ਸੈਕਟਰ ਸੀਗੇ ਜਿਹਦੇ ਵਿੱਚ ਅਨਾਜ ਸੁਰੱਖਿਆ, ਡਿਫੈਂਸ, ਟਰਾਂਸਪੋਰਟ ਅਤੇ ਹੋਲਸੇਲ ਇਕਾਨਮੀ ਦੇ ਵਿੱਚ ਹਿੱਸਾ, ਇਹਨਾਂ ਚਾਰਾਂ ਪੱਖਾਂ ਤੋਂ ਉਸ ਦਸਤਾਵੇਜ਼ ਤੋਂ CIA ਦੇ ਤੋਂ ਇਹ ਗੱਲ ਸਮਝ ਆਉਂਦੀ ਹੈ ਕਿ ਸਿੱਖ ਇੱਕ ਮਹੱਤਵਪੂਰਨ ਪੋਜੀਸ਼ਨ ਜਿਹੜੀ ਆ ਉਹ ਗ੍ਰਹਿਣ ਕਰ ਚੁੱਕੇ ਸੀ। ਉਸ ਤੋਂ ਅਗਲੀ ਗੱਲ ਇਹ ਸੀਗੀ ਕਿ ਜਦੋਂ ਐਮਰਜੈਂਸੀ ਦੇ ਖਿਲਾਫ ਇਹ ਮੋਰਚਾ ਲੱਗਾ, ਸਾਰੇ ਇੰਡੀਆ ਦੇ ਵਿੱਚੋਂ ਸਭ ਤੋਂ ਜ਼ਬਰਦਸਤ ਵਿਰੋਧ ਜਿਹੜਾ ਆ ਉਹ ਸਿੱਖਾਂ ਨੇ ਕੀਤਾ, ਅਤੇ ਉਹਦੇ ਵਿੱਚੋਂ ਇੰਡੀਆ ਦੇ ਜਿੰਨੇ ਵੀ ਹਿੱਸੇ ਸੀਗੇ, ਜਿੰਨੇ ਸੂਬਿਆਂ ਦੇ ਲੋਕ ਇਹ ਚਾਹੁੰਦੇ ਸੀਗੇ ਕਿ ਵੱਧ ਅਧਿਕਾਰਾਂ ਦੀ ਲੜਾਈ ਲੜੀ ਜਾਏ, ਜਿੰਨੀਆਂ ਕੌਮੀਤਾਂ ਇਸ ਖਿੱਤੇ ਦੇ ਵਿੱਚ ਹੈਗੀਆਂ ਨੇ ਜਿਹਨੂੰ ਆਪਾਂ ਇੰਡੀਆ ਕਹਿੰਦੇ ਹਾਂ, ਚਾਹੇ ਉਹ ਨਾਗੇ ਨੇ, ਚਾਹੇ ਉਹ ਸਾਮੀ ਨੇ, ਚਾਹੇ ਉਹ ਦੱਖਣੀ ਸੂਬਿਆਂ ਵਾਲੇ ਨੇ, ਜਿਹੜੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ ਜਾਂ ਆਪਦੀ ਕੌਮੀਅਤ ਦੀ ਗੱਲ ਕਰਦੇ ਆ, ਉਹ ਵੀ ਸਾਰੇ ਸਾਂਝੇ ਸੰਘਰਸ਼ ਦੀ ਅਗਵਾਈ ਦੇ ਵਾਸਤੇ ਸਿੱਖਾਂ ਦੇ ਵੱਲ ਦੇਖਣ ਲੱਗ ਗਏ ਸੀਗੇ। ਸੋ ਸਿੱਖਾਂ ਦੀ ਉਸ ਸਮੇਂ ਦੀ ਜਿਹੜੀ ਸਮਰੱਥਾ ਸੀ ਉਸ ਤੋਂ ਲਗਭਗ 1977 ਦੇ ਵਿੱਚ ਜਿਹੜੀ ਹਕੂਮਤ ਸੀਗੀ ਉਹਨੇ ਇਸ ਗੱਲ ਦਾ ਅੰਦਾਜ਼ਾ ਲਾ ਲਿਆ ਕਿ ਜੇਕਰ ਸਿੱਖਾਂ ਨੂੰ ਹੁਣ ਕਿਸੇ ਤਰੀਕੇ ਦੇ ਨਾਲ ਹਮਲਾਵਰ ਇਹਨਾਂ ਦੇ ਉੱਪਰ ਨਾ ਹੋਇਆ ਗਿਆ ਤਾਂ ਇਹ ਇੰਨੀ ਜ਼ਿਆਦਾ ਸਮਰੱਥਾ ਦੇ ਵਿੱਚ ਆ ਜਾਣਗੇ ਕਿ ਇਹ ਸਾਡੇ ਇਸ ਖਿੱਤੇ ਦੇ ਵਿੱਚ ਜਿਹੜੀ ਉਹ ਕੇਂਦਰੀਕਰਨ ਦਾ ਸਾਰੀਆਂ ਤਾਕਤਾਂ ਆਪਣੇ ਹੱਥਾਂ 'ਚ ਇਕੱਠੀਆਂ ਕਰਨ ਦਾ ਅਮਲ ਚਲਾ ਰਹੇ ਸੀਗੇ, ਵੀ ਇਹਦੇ ਵਾਸਤੇ ਉਹ ਵੱਡੀ ਚੁਣੌਤੀ ਬਣ ਜਾਣਗੇ। ਇਸ ਕਰਕੇ ਜਿਸ ਤਰ੍ਹਾਂ ਹੁਣ ਇੱਕ ਟਰਮ ਬਹੁਤ ਵਰਤੀ ਜਾਂਦੀ ਆ ਡੀਪ ਸਟੇਟ, ਆਮ ਆਪਾਂ ਪਹਿਲਾਂ ਏਜੰਸੀਆਂ ਕਹਿ ਲੈਂਦੇ ਸੀਗੇ। ਸੋ ਉਸ ਸਮੇਂ ਜਿਹੜੀਆਂ ਏਜੰਸੀਆਂ ਸੀਗੀਆਂ, ਚਾਹੇ ਉਹ ਇੰਟੈਲੀਜੈਂਸ ਬਿਊਰੋ ਸੀਗੀ, ਚਾਹੇ ਉਹ ਰਿਸਰਚ ਐਂਡ ਅਨੈਲਿਸਿਸ ਵਿੰਗ ਸੀਗਾ ਜਿਹਨੂੰ ਆਪਾਂ ਰੌ ਕਹਿ ਲੈਂਦੇ ਹਾਂ, ਸੋ ਇਹਨਾਂ ਸਾਰਿਆਂ ਨੇ PMO ਜਿਹੜਾ ਸੀਗਾ ਜਿਹਦੇ ਵਿੱਚ ਉਸ ਸਮੇਂ ਸਾਰੀ ਤਾਕਤ ਇਕੱਠੀ ਹੋ ਰਹੀ ਸੀਗੀ, ਜਿਹੜੀ ਉਹ ਅਫਸਰਸ਼ਾਹੀ ਸੀਗੀ ਸਾਰੀ, ਉਹਨਾਂ ਨੇ ਇਸ ਗੱਲ ਦੇ ਉੱਪਰ ਕੀਤਾ ਕਿ ਸਿੱਖਾਂ ਨੂੰ ਕਿਸੇ ਟਕਰਾਅ ਦੇ ਵਿੱਚ ਉਲਝਾਇਆ ਜਾਵੇ। ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇੱਥੇ ਕਿਸ ਤਰੀਕੇ ਦੇ ਨਾਲ ਗੁਰੂ ਡੰਮ ਨੂੰ ਉਤਸ਼ਾਹਿਤ ਕੀਤਾ ਗਿਆ, ਸਿੱਖਾਂ ਦੇ ਨਾਲ ਟਕਰਾਅ ਦਾ ਮਾਹੌਲ ਬਣਾਇਆ ਗਿਆ। ਲਗਭਗ 77 ਤੋਂ ਲੈ ਕੇ 82 ਤੱਕ 5 ਸਾਲ ਉਹਨਾਂ ਨੇ ਇਸ ਗੱਲ ਦੇ ਉੱਪਰ ਪੂਰਾ ਜ਼ੋਰ ਲਾਇਆ ਕਿ ਸਿੱਖਾਂ ਨੂੰ ਵੱਧ ਤੋਂ ਵੱਧ ਪ੍ਰਵੋਕ ਕਰੋ, ਔਰ ਉਸ ਤੋਂ ਬਾਅਦ ਦੇ ਵਿੱਚ ਟਕਰਾਅ ਜਿਹੜਾ ਆ ਉਹ ਬਿਲਕੁਲ ਪ੍ਰਤੱਖ ਹੋ ਗਿਆ, ਜਿਹਦੇ ਵਿੱਚੋਂ ਇਸ ਤੋਂ ਪਹਿਲਾਂ ਦੀ ਜਿਹੜੀ ਲੀਡਰਸ਼ਿਪ ਸੀਗੀ ਉਹ ਇਸ ਤਰ੍ਹਾਂ ਕਰਦੇ ਸੀ ਕਿ ਉਹ ਇੱਕ ਮੋਰਚਾ ਲਾ ਲੈਂਦੇ ਸੀਗੇ, ਬਾਅਦ ਦੇ ਵਿੱਚ ਆਪ ਦੀ ਕੁਰਸੀ ਨੂੰ ਹੱਥ ਪਾ ਕੇ ਉਹਨਾਂ ਗੱਲਾਂ ਤੋਂ ਪਿੱਛੇ ਹਟ ਜਾਂਦੇ ਸੀਗੇ। ਪਰ ਜਿਹੜਾ ਧਰਮਯੁੱਧ ਮੋਰਚਾ ਲੱਗਿਆ, ਧਰਮਯੁੱਧ ਮੋਰਚੇ ਦੀ ਜਦੋਂ ਜੁਲਾਈ ਦੇ ਵਿੱਚ ਸ਼ੁਰੂਆਤ ਹੋਈ ਉਹ ਇੰਨੇ ਕੁ ਨੁਕਤੇ ਤੋਂ ਹੋਈ ਸੀ ਕਿ ਦਮਦਮੀ ਟਕਸਾਲ ਦੇ ਕੁਝ ਸਿੰਘ ਜਿਹੜੇ ਹੈ ਉਹਨਾਂ ਨੂੰ ਕਿਸੇ ਕੇਸ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜਦੋਂ ਗ੍ਰਿਫਤਾਰ ਕਰ ਲਿਆ ਤਾਂ ਉਸ ਕੇਸ ਦੀ ਪੈਰਵਾਈ ਕਰਨ ਦੇ ਵਾਸਤੇ ਭਾਈ ਅਮਰੀਕ ਸਿੰਘ ਜੀ ਜਿਹੜੇ ਉਸ ਸਮੇਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਖੀ ਸੀਗੇ, ਉਹਨਾਂ ਦੇ ਨਾਲ ਦਮਦਮੀ ਟਕਸਾਲ ਦੇ ਜਥੇ ਦੇ ਵਿੱਚੋਂ ਬਾਬਾ ਠਾਰਾ ਸਿੰਘ, ਉਹ ਅੰਮ੍ਰਿਤਸਰ ਕਚਹਿਰੀਆਂ ਦੇ ਵਿੱਚ ਉਸ ਕੇਸ ਦੀ ਪੈਰਵਾਈ, ਸਿੰਘਾਂ ਦੀ ਪੈਰਵਾਈ ਦੇ ਵਾਸਤੇ ਗਏ। ਜਦੋਂ ਕੇਸ ਦੀ ਪੈਰਵਾਈ ਕਰਨ ਦੇ ਲਈ ਕਚਹਿਰੀਆਂ ਦੇ ਵਿੱਚ ਗਏ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਹਨਾਂ ਦੀ ਰਿਹਾਈ ਦੇ ਵਾਸਤੇ ਉਸੇ ਹੀ ਦਿਨ ਰਾਤ ਨੂੰ ਪਹਿਲਾ ਜਥਾ ਜਿਹੜਾ ਆ ਉਹ ਸੰਤ ਜਰਨੈਲ ਸਿੰਘ ਹੋਣਾ ਨੇ ਰਿਹਾਈ ਦੇ ਵਾਸਤੇ ਗ੍ਰਿਫਤਾਰੀ ਦੇਣ ਦੇ ਲਈ ਭੇਜਿਆ। ਸੋ ਉਹ ਸੰਤਾਂ ਦੀਆਂ ਸਪੀਚਾਂ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਮਿਲਦਾ ਕਿ ਉਸ ਦਿਨ ਸਾਰੀ ਰਾਤ ਮੀਂਹ ਪੈਂਦਾ ਰਿਹਾ। ਉਹ ਜਿਹੜਾ ਜਥਾ ਸੀਗਾ ਉਹ ਉੱਥੇ ਸੜਕ ਦੇ ਉੱਪਰ ਧਰਨਾ ਲਾ ਕੇ ਬੈਠੇ ਰਹੇ ਵੀ ਜਾਂ